ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾਂ। ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗ ਛਾਰ। ਸੰਤ ਰਹਿ ਸੁਣੋ ਮੇਰੇ ਭਾਈ, ਵਾਕੀ ਮਹਿਮਾ ਕਥਨ ਨ ਜਾਈ ਰਹਾਉ। ਵਰਤਣ ਜਾਕੈ ਕੇਵਲ ਨਾਮ, ਅਨੰਦ ਰੂਪ ਕੀਰਤਨ ਵਿਸਰਾਮ। ਮਿੱਤਰ ਸਤਰ ਜਾਕੈ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਕੋਟ ਕੋਟ ਅਗ ਕਟ ਨਿਹਾਰਾ, ਦੁਖ ਦੂਰ ਕਰਨ ਜੀ ਕੇ ਦਾ ਤਾਰਾ। ਸੂਰ ਬੀਰ ਬਚਨ ਕੇ ਭਲੀ, ਕੌਲਾ ਬਪਰੀ ਸੰਤੀ ਛਲੀ। ਤਾਕਾ ਸੰਗ ਬਾਛੈ ਸੁਰਦੇਵ, ਅਮੋਗ ਦਰਸ ਸਫਲ ਜਾਕੀ ਸੇਵ। ਕਰ ਜੋੜ ਨਾਨਕ ਕਰੇ ਅਰਦਾਸ, ਮੋਹੇ ਸੰਤਹਿ ਟਹਿਲ ਦੀਜੈ ਗੁਣਤਾਸ। ਕਰ ਜੋੜ ਨਾਨਕ ਕਰੇ ਅਰਦਾਸ, ਮੋਹੇ ਸੰਤਹਿ ਟਹਿਲ ਦੀਜੈ ਗੁਣਤਾਸ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਗੁਰ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤ ਮਹਾਂਪੁਰਖ ਗੁਰਮੁਖਾਂ ਦੀ ਵਡਿਆਈ ਸਤਿਗੁਰੂ ਨੇ ਕੀਤੀ ਹੈ। ਸਾਡੇ ਸਿੱਖ ਸਮਾਜ ਦੇ ਵਿੱਚ ਕੁਝ ਅਜਿਹੀਆਂ ਵੀ ਸੰਸਥਾ ਹਨ ਜਿਹੜੀਆਂ ਸੰਤ ਸ਼ਬਦ ਦਾ ਵਿਰੋਧ ਵੀ ਕਰ ਰਹੀਆਂ ਹਨ, ਪਰ ਦੂਸਰੇ ਪਾਸੇ ਕੁਝ ਉਹ ਵੀ ਸੰਸਥਾ ਹਨ ਜਿਹਦੇ ਵਿੱਚ ਜਣਾ ਖਣਾ ਸੰਤ ਬਣਿਆ ਨਜ਼ਰ ਆ ਰਿਹਾ ਹੈ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਗੁਰੂ ਦੀ ਪਵਿੱਤਰ ਬਾਣੀ ਇੱਕ ਐਸੀ ਕਸਵੱਟੀ ਸਾਨੂੰ ਬਖਸ਼ਿਸ਼ ਕਰ ਦਿੱਤੀ ਹੈ, ਜਿਹੜਾ ਵੀ ਵਿਅਕਤੀ ਆਪਣੇ ਆਪ ਨੂੰ ਸੰਤ ਅਖਵਾਉਂਦਾ ਹੈ, ਤੁਸੀਂ ਇਸ ਗੁਰਬਾਣੀ ਦੀ ਕਸਵੱਟੀ ਦੇ ਨਾਲ ਉਹਦੇ ਜੀਵਨ ਨੂੰ ਪਰਖ ਲਓ। ਜੇ ਉਹ ਪਰਖ ਦੇ ਵਿੱਚ ਪੂਰਾ ਉਤਰਦਾ ਹੈ ਤਾਂ ਉਸਨੂੰ ਸੰਤ ਮੰਨ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈ, ਕਿਉਂ ਹਜ਼ੂਰ ਨੇ ਸੰਤ ਸ਼ਬਦ ਦੀ ਗੁਰਬਾਣੀ ਵਿੱਚ ਅਨੇਕ ਵਾਰ ਵਰਤੋਂ ਕੀਤੀ ਹੈ। ਇੱਕ ਹੋਰ ਵੀ ਵਿਚਾਰ ਮਹਾਂਪੁਰਖ ਵਿਦਵਾਨ ਦੱਸਦੇ ਹਨ, ਸੰਤ ਸ਼ਬਦ ਕਿਧਰੇ ਅਕਾਲ ਪੁਰਖ ਦੇ ਅਰਥਾਂ ਵਿੱਚ ਵਰਤਿਆ ਮਿਲਦਾ ਹੈ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਕਰਮੈ ਪਾਇਆ। ਕਿਧਰੇ ਸੰਤ ਗੁਰੂ ਦੇ ਰੂਪ ਦੇ ਵਿੱਚ ਲਿਖਿਆ ਮਿਲਦਾ ਹੈ, ਕਿਧਰੇ ਸੰਤ ਕਿਸੇ ਗੁਰਮੁਖ ਵਿਅਕਤੀ ਪੂਰਨ ਬ੍ਰਹਮ ਗਿਆਨੀ ਦੇ ਅਰਥਾਂ ਵਿੱਚ ਲਿਖਿਆ ਮਿਲਦਾ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨਮੰਤ। ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਕਿਧਰੇ ਜਿਗਿਆਸੂਆਂ ਲਈ ਵੀ ਸੰਤ ਸ਼ਬਦ ਵਰਤਿਆ ਮਿਲਦਾ ਹੈ। ਆਵਹੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ। ਇਸ ਲਈ ਸੰਤ ਸ਼ਬਦ ਦੀ ਵਰਤੋਂ ਗੁਰਬਾਣੀ ਵਿੱਚ ਸਤਿਗੁਰੂ ਨੇ ਅਨੇਕ ਥਾਵਾਂ ਤੇ ਕੀਤੀ ਹੈ, ਪਰ ਮਹਾਂਪੁਰਖ ਇਹ ਬਚਨ ਵਿਦਿਆਰਥੀਆਂ ਨੂੰ ਸਮਝਾਉਂਦੇ ਸਨ। ਜਥਾ ਪ੍ਰਕਰਨ ਤਥਾ ਅਰਥੰ, ਜਿਹੋ ਜਿਹਾ ਪ੍ਰਕਰਨ ਹੋਵੇ ਉਹੋ ਜਿਹਾ ਅਰਥ ਕਰਨਾ ਚਾਹੀਦਾ ਹੈ। ਇੱਕੋ ਸ਼ਬਦ ਦੇ ਅਨੇਕਾਂ ਅਰਥ ਹੁੰਦੇ ਨੇ, ਪਰ ਪ੍ਰਕਰਨ ਦੇ ਵਿਸ਼ੇ ਦੇ ਅਨੁਕੂਲ ਅਰਥ ਨੂੰ ਗ੍ਰਹਿਣ ਕੀਤਾ ਜਾਣਾ ਚਾਹੀਦਾ ਹੈ। ਲਓ ਹੁਣ ਇੱਥੇ ਸੰਤ ਗੁਰਮੁਖ ਵਿਅਕਤੀ, ਸੰਤ ਜੋ ਰੱਬ ਦੀ ਸੁਹਾਗਣ ਬਣਿਆ ਹੈ, ਜਿਸ ਦਾ ਅਕਾਲ ਪੁਰਖ ਦੇ ਨਾਲ ਮਿਲਾਪ ਹੋਇਆ ਹੈ, ਐਸੇ ਮਹਾਂਪੁਰਖ ਦੀ ਰਹਿਤ ਹਜ਼ੂਰ ਇਹ ਸ਼ਬਦ ਵਿੱਚ ਬਿਆਨ ਕਰਦੇ ਹਨ। ਸੰਤ ਰਹਿਤ ਸੁਣੋ ਮੇਰੇ ਭਾਈ, ਵਾ ਕੀ ਮਹਿਮਾ ਕਥਨ ਨਾ ਜਾਈ। ਰਹਾਉ ਗੁਰਮੁਖੋ ਸੰਤ ਰਹਿਤ, ਜੋ ਸੰਤ ਦੀ ਰਹਿਣੀ ਹੈ। ਪੁਰਾਣੇ ਜਿਹੜੇ ਵਿਦਵਾਨ ਸਨ ਉਹਨਾਂ ਨੇ ਇੱਥੇ ਸੰਤ ਨੂੰ ਬਹੁਵਚਨ ਰੂਪ ਦੇ ਵਿੱਚ ਵੀ ਅਰਥਾਇਆ ਹੈ, ਵੀ ਸੰਤਾਂ ਦੀ ਰਹਿਤ। ਪਰ ਜਿਹੜੇ ਅਜੋਕੇ ਨਵੀਨ ਵਿਦਵਾਨ ਨੇ ਉਹਨਾਂ ਨੇ ਸੰਤ ਇੱਕ ਬਚਨ ਦੇ ਰੂਪ ਦੇ ਵਿੱਚ ਹੀ ਵਰਤਿਆ ਹੈ। ਸੰਤ ਰਹਿਤ ਸੁਣੋ ਮੇਰੇ ਭਾਈ, ਐ ਮੇਰੇ ਭਰਾਵੋ, ਜੋ ਪੂਰਨ ਸੰਤ ਹੁੰਦਾ ਹੈ, ਜਿਸ ਦੀ ਆਤਮਾ ਸ਼ਾਂਤ ਹੋ ਜਾਂਦੀ ਹੈ, ਉਹਦੀ ਕਿਹੋ ਜਿਹੀ ਰਹਿਤ ਹੁੰਦੀ ਹੈ, ਕਿਹੋ ਜਿਹੀ ਰਹਿਣੀ ਬਹਿਣੀ ਹੁੰਦੀ ਹੈ, ਅਸੀਂ ਉਹਦੇ ਬਾਰੇ ਦੱਸ ਰਹੇ ਹਾਂ, ਤੁਸੀਂ ਧਿਆਨ ਦੇ ਨਾਲ ਸੁਣੋ। ਵਾ ਕੀ ਮਹਿਮਾ ਕਥਨ ਨਾ ਜਾਈ, ਵੀ ਉਸ ਮਹਾਂਪੁਰਖ ਦੀ ਅਤੇ ਜਿਹੜੀ ਉਹਦੀ ਗੁਰਮਤ ਦੀ ਰਹਿਤ ਹੈ, ਸੰਤਾਂ ਵਾਲੀ ਰਹਿਣੀ ਹੈ, ਕਿਉਂਕਿ ਚਾਰ ਗੱਲਾਂ ਨੇ, ਰਹਿਣੀ ਬਹਿਣੀ ਕਹਿਣੀ ਸਹਿਣੀ, ਇਹ ਸੰਗਤ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਹੈ। ਲੋ ਹਜ਼ੂਰ ਕਹਿੰਦੇ ਨੇ ਜੋ ਉਹ ਸੰਤ ਵਿਅਕਤੀ ਦੀ ਰਹਿਤ ਹੈ ਉਹ ਕਿਹੋ ਜਿਹੀ ਹੁੰਦੀ ਹੈ। ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਸੰਤ ਸਿਪਾਹੀ ਬਣਾਇਆ ਹੈ, ਅਤੇ ਸਤਿਗੁਰੂ ਮਹਾਰਾਜ ਨੇ ਦੋ ਕਿਸਮ ਦੀ ਰਹਿਤ ਬਖਸ਼ੀ ਹੈ, ਇੱਕ ਤਨ ਦੀ ਰਹਿਤ ਹੈ, ਦੂਸਰੀ ਮਨ ਦੀ ਰਹਿਤ ਹੈ। ਤਨ ਦੀ ਰਹਿਤ ਪੰਜ ਕਕਾਰ ਨੇ, ਅਤੇ ਮਨ ਦੀ ਰਹਿਤ ਸਤਿਗੁਰੂ ਦੀ ਪਵਿੱਤਰ ਬਾਣੀ ਹੈ, ਜੋ ਗੁਰਸਿੱਖ ਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਬਾਣਾ ਬਾਣੀ ਰਹਿਤ ਪਛਾਨੋ, ਸਿੰਘ ਰੂਪ ਕੋ ਪੰਛੀ ਜਾਨੋ, ਉੱਡ ਜਾਹੈ ਗੁਰਪੁਰੀ ਸਦਾਹੈ, ਜਾਮੈ ਭੇਦ ਨ ਰੰਚਕ ਪਹਿ। ਹਜ਼ੂਰ ਕਹਿੰਦੇ ਨੇ ਐ ਗੁਰਮੁਖੋ, ਜੋ ਸੰਤ ਵਿਅਕਤੀ ਦੀ ਰਹਿਤ ਹੈ ਉਹ ਕਿਹੋ ਜਿਹੀ ਹੁੰਦੀ ਹੈ, ਅਸੀਂ ਤੁਹਾਨੂੰ ਦੱਸਦੇ ਹਾਂ, ਤੁਸੀਂ ਉਹਨੂੰ ਧਿਆਨ ਨਾਲ ਸੁਣੋ। ਵਾ ਕੀ ਮਹਿਮਾ ਕਥਨ ਨਾ ਜਾਈ, ਉਸ ਮਹਾਂਪੁਰਖ ਦੀ ਅਤੇ ਉਸਦੀ ਰਹਿਤ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਉਚਾਰਨ ਕਰ ਰਹੇ ਨੇ। ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ, ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਸੰਤ ਵਿਅਕਤੀ ਹੈ ਉਹ ਅੱਠੇ ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਕਰਕੇ ਜਾਣਦਾ ਹੈ। ਮਹਾਂਪੁਰਖ ਦੀ ਸੰਤ ਵਿਅਕਤੀ ਦੀ ਇਹ ਰਹਿਣੀ ਹੈ, ਇੱਕ ਉਸਦੀ ਅਵਸਥਾ ਹੈ, ਉਹ ਅੱਠੇ ਪੈਰ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਜਾਣਦਾ ਹੈ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਪੂਤੇ। ਮਹਾਂਪੁਰਖ ਹਮੇਸ਼ਾ ਅਕਾਲ ਪੁਰਖ ਨੂੰ ਅੰਗ ਸੰਗ ਜਾਣਦਾ ਹੈ, ਪ੍ਰਭ ਕਾ ਕੀਆ ਮਿੱਠਾ ਮਾਨੈ, ਤੇ ਵਾਹਿਗੁਰੂ ਦਾ ਕੀਤਾ ਹੋਇਆ ਉਹਨੂੰ ਮਿੱਠਾ ਕਰਕੇ ਮੰਨਦਾ। ਇਹਦਾ ਮਤਲਬ ਇਹ ਹੈ, ਪ੍ਰਭ ਕਾ ਕੀਆ, ਜੋ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹੇ ਆ, ਉਹ ਅਕਾਲ ਪੁਰਖ ਵਾਹਿਗੁਰੂ ਜੋ ਵੀ ਕਰਦਾ ਹੈ ਪ੍ਰਭ ਕਾ ਕੀਆ, ਉਹ ਅਕਾਲ ਪੁਰਖ ਵਾਹਿਗੁਰੂ ਜੋ ਵੀ ਕਰਦਾ ਹੈ ਉਸ ਵਾਹਿਗੁਰੂ ਦਾ ਕੀਤਾ ਹਮੇਸ਼ਾ ਲਈ ਮਿੱਠਾ ਕਰਕੇ ਮੰਨਦਾ ਹੈ।
ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗ ਛਾਰ।
ਲਓ ਹੁਣ ਅੱਗੇ ਜਿਹੜੀਆਂ ਪੰਕਤੀਆਂ ਨੇ ਬਹੁ ਵਚਨ ਰੂਪ ਦੇ ਵਿੱਚ ਲੱਗਦੀਆਂ ਹਨ। ਏਕ ਨਾਮ ਸੰਤਨ ਆਧਾਰ, ਵੀ ਜਿਹੜੇ ਸੰਤ ਵਿਅਕਤੀ ਨੇ ਉਹਨਾਂ ਦਾ ਇੱਕੋ ਨਾਮ ਹੀ ਜੀਵਨ ਦਾ ਆਧਾਰ ਬਣਿਆ ਹੁੰਦਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣਾ ਤਿਨ ਪਾਵੈ ਸਭ ਕੋਈ। ਹਜ਼ੂਰ ਕਹਿੰਦੇ ਨੇ ਜਿਨ ਸ਼ਰਧਾ ਰਾਮ ਨਾਮ ਲੱਗੀ, ਤਿਨ ਦੂਜਾ ਚਿਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨਾ ਪਾਇਆ ਰਾਮ। ਇਹ ਮਹਾਂਪੁਰਖਾਂ ਦੀ ਅਵਸਥਾ ਹੈ, ਉਹਨਾਂ ਨੂੰ ਕੇਵਲ ਇੱਕ ਵਾਹਿਗੁਰੂ ਦੇ ਨਾਮ ਦਾ ਆਸਰਾ ਹੁੰਦਾ ਹੈ। ਹੋਏ ਰਹੇ ਸਭ ਕੀ ਪਕਸ਼ਾਰ, ਉਹ ਮਹਾਂਪੁਰਖ ਭਾਈ ਸਭ ਦੇ ਚਰਨਾਂ ਦੀ ਧੂੜ ਬਣੇ ਰਹਿੰਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਖਾਲਸੇ ਦਾ ਮਨ ਨੀਵਾਂ ਮਤ ਉੱਚੀ ਦੇ ਵਾਕ ਅਨੁਸਾਰ ਉਹਨਾਂ ਦਾ ਮਨ ਨੀਵਾਂ ਹੁੰਦਾ ਹੈ ਤੇ ਮਤ ਉੱਚੀ ਹੁੰਦੀ ਹੈ। ਉਹ ਸਭ ਦੇ ਚਰਨਾਂ ਦੀ ਧੂੜ ਬਣੇ ਰਹਿੰਦੇ ਹਨ।
ਸੰਤ ਰਹਿਤ ਸੁਣੋ ਮੇਰੇ ਭਾਈ, ਵਾਕੀ ਮਹਿਮਾ ਕਥਨ ਨ ਜਾਈ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਗੁਰਸਿੱਖ ਭਰਾਵੋ, ਜੋ ਸੰਤਾਂ ਦੀ ਰਹਿਤ ਹੈ, ਤਨ ਦੀ ਰਹਿਤ ਹੈ, ਮਨ ਦੀ ਰਹਿਤ ਹੈ, ਅਥਵਾ ਬਾਣੀ ਦੀ ਰਹਿਤ ਹੈ, ਬਾਣੀ ਦੀ ਰਹਿਤ ਹੈ, ਤੇ ਉਹ ਤੁਸੀਂ ਸੁਣੋ, ਅਸੀਂ ਤੁਹਾਨੂੰ ਦੱਸ ਰਹੇ ਹਾਂ। ਵਾਕੀ ਮਹਿਮਾ ਕਥਨ ਨਾ ਜਾਈ, ਬਈ ਉਸ ਮਹਾਂਪੁਰਖ ਦੀ ਤੇ ਮਹਾਂਪੁਰਖ ਦੀ ਜੋ ਰਹਿਤ ਹੈ, ਉਹਦੀ ਮਹਿਮਾ, ਉਹਦੀ ਸੋਭਾ, ਉਹਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਵਰਤਣ ਜਾਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਬਿਸਰਾਮ।
ਰਹਾਓ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਵਰਤਣ ਜਾਕੇ ਕੇਵਲ ਨਾਮ, ਬਈ ਉਹ ਵਰਤਣ ਦਾ ਅਰਥ ਹੈ ਵਰਤਣ ਵਾਲੀ ਸਮੱਗਰੀ, ਉਸ ਵਾਹਿਗੁਰੂ ਪਰਮੇਸ਼ਰ ਦੇ ਜੋ ਪਿਆਰੇ ਮਹਾਂਪੁਰਖ ਨੇ ਉਹਨਾਂ ਦੀ ਰਹਿਤ ਦਾ ਜ਼ਿਕਰ ਹੋ ਰਿਹਾ ਹੈ। ਵਰਤਨ ਜਾਕੇ ਕੇਵਲ ਨਾਮ, ਵੀ ਕੇਵਲ ਨਾਮ ਹੀ ਜਿਸ ਮਹਾਂਪੁਰਖ ਦੇ ਵਰਤਨ ਵਾਲੀ ਸਮੱਗਰੀ ਬਣੀ ਹੁੰਦੀ ਹੈ, ਭਾਵ ਜਿਵੇਂ ਘਰ ਦੇ ਵਿੱਚ ਖਾਣ ਪੀਣ ਪਹਿਨਣ ਦਾ ਸਾਜੋ ਸਾਮਾਨ ਹੁੰਦਾ ਹੈ, ਪਰ ਮਹਾਂਪੁਰਖ ਦੇ ਪਾਸ ਵਰਤਨ ਦੇ ਲਈ ਕੇਵਲ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੁੰਦਾ ਹੈ। ਅਨੰਦ ਰੂਪ ਕੀਰਤਨ ਬਿਸਰਾਮ, ਤੇ ਜਿਹੜਾ ਆਨੰਦ ਸਰੂਪ ਵਾਹਿਗੁਰੂ ਦਾ ਕੀਰਤਨ ਹੈ, ਇਹੀ ਉਹਦਾ ਸੁਖ ਆਰਾਮ ਹੁੰਦਾ। ਇਹਦਾ ਮਤਲਬ ਇਹ ਹੈ, ਜਿਹੜੀ ਵਰਤਨ ਵਾਲੀ ਸਮੱਗਰੀ ਹੈ, ਸਾਡੇ ਜੀਵਨ ਦੇ ਵਿੱਚ ਲੋੜੀਂਦੀ ਸਮੱਗਰੀ ਹੈ, ਬਈ ਉਹ ਤਾਂ ਵਾਹਿਗੁਰੂ ਦਾ ਕੇਵਲ ਨਾਮ ਉਸਦਾ ਬਣ ਜਾਂਦਾ, ਤੇ ਜਿਹੜਾ ਵਾਹਿਗੁਰੂ ਦਾ ਆਨੰਦ ਰੂਪ ਕੀਰਤਨ ਹੈ, ਇਹ ਉਹਦੇ ਲਈ ਸੁਖ ਆਰਾਮ ਬਣ ਜਾਂਦਾ ਹੈ।
ਮਿੱਤਰ ਸਤਰ ਜਾਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਸ ਸੰਤ ਵਿਅਕਤੀ ਲਈ ਮਿੱਤਰ ਵੀ ਤੇ ਸਤਰੂ ਦੁਸ਼ਮਣ ਵੀ, ਦੋਸਤ ਵੀ ਤੇ ਦੁਸ਼ਮਣ ਵੀ, ਦੋਵੇਂ ਇੱਕ ਬਰਾਬਰ ਹੁੰਦੇ ਨੇ। ਪ੍ਰਭ ਆਪਣੇ ਬਿਨ ਅਵਰ ਨਾ ਜਾਣੈ, ਕਿਉਂਕਿ ਉਹ ਉਹਨਾਂ ਦੋਹਾਂ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਦੇਖਦਾ ਹੈ। ਉਸ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਉਹ ਹੋਰ ਕਿਸੇ ਦੂਸਰੇ ਨੂੰ ਜਾਣਦਾ ਹੀ ਨਹੀਂ ਹੈ।
ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾ ਤਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਟ ਕੋਟ ਅਗ ਕਾਟਨ ਹਾਰਾ, ਉਹ ਜਿਹੜਾ ਐਸਾ ਸੰਤ ਵਿਅਕਤੀ ਹੈ, ਉਹ ਕਰੋੜਾਂ ਹੀ ਕਰੋੜਾਂ ਪਾਪਾਂ ਨੂੰ ਕੱਟਣ ਵਾਲਾ ਹੈ। ਭਾਵ ਮਹਾਂਪੁਰਖ ਦੇ ਕੋਲ ਐਸੀ ਨਾਮ ਦੀ ਸ਼ਕਤੀ ਹੁੰਦੀ ਹੈ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕੋਟ ਕੋਟ ਅਗ ਕਾਟਣ ਹਾਰਾ, ਉਹ ਨਾਮ ਸਿਮਰਨ ਦੀ ਸ਼ਕਤੀ ਨਾਲ ਕਰੋੜਾਂ ਹੀ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਵਾਲਾ ਹੁੰਦਾ ਹੈ। ਦੁੱਖ ਦੂਰ ਕਰਨ ਜੀ ਕੇ ਦਾ ਤਾਰਾ, ਉਹ ਮਹਾਂਪੁਰਖ ਸਾਰਿਆਂ ਦਾ ਦੁੱਖ ਦੂਰ ਕਰਨ ਵਾਲਾ ਹੁੰਦਾ ਹੈ, ਤੇ ਸਭ ਜੀਵਾਂ ਨੂੰ ਜੀ ਦਾਨ ਦੇਣ ਵਾਲਾ ਦਾਤਾ ਵੀ ਹੁੰਦਾ ਹੈ।
ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ।
ਲਓ ਹੁਣ ਕੁਝ ਥਾਵਾਂ ਤੇ ਇਹ ਸ਼ਬਦ ਵਿੱਚ ਇੱਕ ਬਚਨ ਰੂਪ ਦੇ ਵਿੱਚ ਸੰਤ ਦੀ ਮਹਿਮਾ ਹੈ, ਤੇ ਕਿਧਰੇ ਬਹੁ ਵਚਨ ਦੇ ਵਿੱਚ ਵੀ ਮਹਾਂਪੁਰਖਾਂ ਦੀ ਗੱਲ ਲਿਖੀ ਮਿਲਦੀ ਹੈ। ਹੁਣ ਇਹ ਪੰਕਤੀਆਂ ਨੇ ਦੁੱਖ ਦੂਰ ਕਰਨ ਜੀ ਕੇ ਦਾ ਤਾਰਾ, ਹੁਣ ਸਾਰਿਆਂ ਦੇ ਦੁੱਖ ਦੂਰ ਕਰਨ ਵਾਲੇ ਹੁੰਦੇ ਨੇ ਤੇ ਸਭ ਜਗਿਆਸੂਆਂ ਨੂੰ ਅਸਲੀ ਜੀ ਦਾਨ ਬਖਸ਼ਣ ਵਾਲੇ ਉਹ ਦਾਤੇ ਹੁੰਦੇ ਨੇ। ਜਿਵੇਂ ਕਿ ਇੱਕ ਥਾਂ ਤੇ ਸਤਿਗੁਰੂ ਦੇ ਬਚਨ ਨੇ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ ਨ ਹਰਸੋਂ ਲੈਣ ਮਿਲਾਏ। ਇਹ ਮਹਾਂਪੁਰਖ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਮਾਲਕ ਹੁੰਦੇ ਨੇ, ਜਗਿਆਸੂਆਂ ਦੇ ਜਨਮ ਮਰਨ ਦੇ ਦੁੱਖ ਵੀ ਦੂਰ ਕਰਦੇ ਹਨ ਤੇ ਸਾਰੇ ਜੀਵਾਂ ਨੂੰ ਅਸਲੀ ਜਿਹੜਾ ਜੀਵਨ ਦਾਨ ਦੇਣ ਵਾਲੇ ਨੇ। ਸੂਰਬੀਰ ਬਚਨ ਕੇ ਬਲੀ, ਇਹ ਹੁਣ ਬਹੁ ਵਚਨ ਹੈ। ਉਹ ਮਹਾਂਪੁਰਖ ਬਈ ਸੂਰਬੀਰ ਹੁੰਦੇ ਨੇ, ਸੰਤ ਸਿਪਾਹੀ ਹੁੰਦੇ ਨੇ ਤੇ ਆਪਣੇ ਬਚਨਾਂ ਦੇ ਬਲੀ ਹੁੰਦੇ ਨੇ, ਕਿਉਂਕਿ ਸੂਰਮੇ ਤਿੰਨ ਪ੍ਰਕਾਰ ਦੇ ਮੰਨੇ ਹੈ, ਰਥੀ, ਮਹਾਰਥੀ, ਅਤ ਰਥੀ। ਰਥੀ ਸੂਰਮਾ ਉਹ ਹੁੰਦਾ ਜਿਹੜਾ ਆਪਣੇ ਬਰਾਬਰ ਦੇ ਦੁਸ਼ਮਣ ਨਾਲ ਲੜ ਕੇ ਜਿੱਤ ਪ੍ਰਾਪਤ ਕਰੇ। ਮਹਾਰਥੀ ਉਹ ਹੁੰਦਾ ਜਿਹੜਾ 10,000 ਦਾ ਇਕੱਲਾ ਹੀ ਮੁਕਾਬਲਾ ਕਰੇ, ਤੇ ਅਤ ਰਥੀ ਜਿਹੜਾ ਅਣਗਿਣਤ ਫੌਜਾਂ ਦਾ ਇਕੱਲਾ ਹੀ ਮੁਕਾਬਲਾ ਕਰੇ, ਉਹਨੂੰ ਅਤ ਰਥੀ ਸੂਰਮਾ ਕਹਿੰਦੇ ਨੇ। ਪਰ ਇੱਧਰ ਅੰਤਰੀ ਭਾਵ ਦੇ ਅੰਦਰ ਅਧਿਆਤਮਕ ਖੇਤਰ ਦੇ ਵਿੱਚ ਜਿਹੜਾ ਆਪਣੇ ਤਨ ਨੂੰ ਪਾਪਾਂ ਤੇ ਵਿਕਾਰਾਂ ਤੋਂ ਬਚਾ ਲਵੇ ਉਹ ਰਥੀ ਸੂਰਮਾ ਹੈ, ਤੇ ਜਿਹੜਾ ਆਪਣੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਲਵੇ ਉਹ ਮਹਾਰਥੀ ਸੂਰਮਾ ਹੈ, ਤੇ ਜਿਹੜਾ ਆਪਣੇ ਮਨ ਨੂੰ ਬੁਰੇ ਖਿਆਲਾਂ ਤੋਂ ਵਰਜ ਲਵੇ ਉਹ ਅਤਰਥੀ ਸੂਰਮਾ ਹੈ। ਹਜ਼ੂਰ ਕਹਿੰਦੇ ਨੇ ਉਹ ਮਹਾਂਪੁਰਖ ਐਸੇ ਮਹਾਨ ਸੂਰਬੀਰ ਹੁੰਦੇ ਨੇ ਤੇ ਬਚਨਾਂ ਦੇ ਵੀ ਬਲੀ ਹੁੰਦੇ ਨੇ। ਕੌਲਾਂ ਬਪਰੀ ਸੰਤੀ ਸ਼ਲੀ, ਹੁਣ ਬਹੁ ਵਚਨ ਹੈ ਵੀ ਜਿਹੜੇ ਉਹ ਐਸੇ ਸੰਤ ਮਹਾਂਪੁਰਖ ਨੇ। ਕੌਲਾਂ ਦਾ ਅਰਥ ਹੈ ਲਛਮੀ ਭਾਵ ਮਾਇਆ, ਉਹਨਾਂ ਨੇ ਇਹ ਜਿਹੜੀ ਲਛਮੀ ਹੈ ਮਾਇਆ ਵੀ ਵਿਚਾਰੀ ਛੱਡ ਲਈ ਹੈ, ਕਿਉਂਕਿ ਇਸ ਮਾਇਆ ਦੇ ਬਾਰੇ ਪਿੱਛੇ ਸਤਿਗੁਰੂ ਮਹਾਰਾਜ ਨੇ ਬਹੁਤ ਕੁਝ ਵਰਣਨ ਕੀਤਾ ਹੈ। ਇਹ ਮਾਇਆ ਐਸੀ ਹੈ, ਐਸੀ ਸੁੰਦਰ ਮਨ ਕੋ ਮੋਹੈ, ਬਾਟ ਕਾਟ ਗ੍ਰਹਿ ਬਨ ਬਨ ਜੂਹੈ, ਮਨ ਤਨ ਲਾਗੈ ਹੋਏ ਕੈ ਮਿੱਠੀ, ਗੁਰਪ੍ਰਸਾਦ ਮੈਂ ਖੋਟੀ ਡਿੱਠੀ। ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ, ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂ ਦਿਓ ਛਲੀਆ। ਇਹ ਜਿਹੜੀ ਮਾਇਆ ਹੈ, ਕੌਲਾਂ ਦਾ ਅਰਥ ਮਾਇਆ, ਇਹ ਜਿਹੜੀ ਵਿਚਾਰੀ ਮਾਇਆ ਹੈ, ਇਹ ਵੀ ਸੰਤਾਂ ਨੇ ਛੱਡ ਲਈ ਹੈ।
ਤਾਕਾ ਸੰਗ ਬਾਛੇ ਸੁਰਦੇਵ, ਅਮੋਗ ਦਰ ਸਫਲ ਜਾ ਕੀ ਸੇਵ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਐਸੇ ਪੂਰਨ ਮਹਾਂਪੁਰਖ ਨੇ ਵੀ ਉਹਨਾਂ ਦਾ ਸੰਗ ਸੁਰਦੇਵ ਜਿਹੜੇ ਵੱਡੇ ਦੇਵਤੇ ਨੇ, ਪੂਜਨੀਕ ਦੇਵਤੇ ਨੇ, ਉਹ ਵੀ ਚਾਹੁੰਦੇ ਨੇ। ਭਾਵ ਜਿਹੜੇ ਪੂਰਨ ਬ੍ਰਹਮ ਗਿਆਨੀ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ, ਵੱਡੇ ਵੱਡੇ ਦੇਵਤੇ ਵੀ ਉਹਨਾਂ ਦੇ ਦਰਸ਼ਨਾਂ ਨੂੰ ਚਾਹੁੰਦੇ ਨੇ, ਉਹਨਾਂ ਦੀ ਸੰਗਤ ਕਰਨਾ ਚਾਹੁੰਦੇ ਨੇ। ਜਿਵੇਂ ਸੁਖਮਨੀ ਸਾਹਿਬ ਬਾਣੀ ਵਿੱਚ ਪਿੱਛੇ ਸਤਿਗੁਰੂ ਨੇ ਆਖਿਆ ਸੀ, ਬ੍ਰਹਮ ਗਿਆਨੀ ਕੋ ਖੋਜੈ ਹੈ ਮਹੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਰੂਪ ਹੁੰਦੇ ਨੇ। ਇੱਕ ਮਹਾਂਪੁਰਖਾਂ ਦੀ ਸਾਖੀ ਯਾਦ ਆ ਗਈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਧੀਰੇ ਪੱਤਰੇ ਪਿੰਡ ਦੇ ਵਿੱਚ ਗਏ ਹੋਏ ਸਨ। ਉੱਥੇ ਕਥਾ ਦਾ ਪ੍ਰੋਗਰਾਮ ਸੀ। ਮਹਾਂਪੁਰਖ ਕਥਾ ਕਰਕੇ ਜਦੋਂ ਬਾਅਦ ਵਿੱਚ ਗੁਰੂ ਮਹਾਰਾਜ ਦੀ ਤਾਬਿਆਂ ਬੈਠ ਕੇ ਪਾਠ ਕਰਦੇ ਸਨ, ਕੁਝ ਸੱਜਣ ਉਸ ਵੇਲੇ ਮਹਾਂਪੁਰਖਾਂ ਦੇ ਕੋਲ ਆਏ। ਉਹਨਾਂ ਨੇ ਬੇਨਤੀ ਕੀਤੀ, ਕਹਿਣ ਲੱਗੇ, ਮਹਾਰਾਜ ਆਹ ਸਾਡੇ ਪਿੰਡ ਦਾ ਨੰਬਰਦਾਰ ਹੈ, ਉਹਦਾ ਨਾਮ ਸ਼ਾਇਦ ਮੱਲ ਸਿੰਘ ਦੱਸਿਆ, ਵੀ ਇਹਦੇ ਇੱਕੋ ਇੱਕ ਪੁੱਤਰ ਵਾਹਿਗੁਰੂ ਨੇ ਦਿੱਤਾ ਹੈ, ਉਹ ਕਿਸੇ ਕਤਲ ਦੇ ਕੇਸ ਵਿੱਚ ਫਸਿਆ ਹੋਇਆ ਤੇ ਉਹਨੂੰ ਫਾਂਸੀ ਲੱਗ ਜਾਣ ਦੀ ਡਾਢੀ ਉਮੀਦ ਹੈ। ਜੇ ਤੁਸੀਂ ਅਰਦਾਸ ਕਰਦੇ ਹੋ ਇਹਦਾ ਪੁੱਤਰ ਫਾਂਸੀ ਤੋਂ ਬਚ ਜਾਵੇ ਤੇ ਇਹਦੀ ਕੋਲੇ ਦੀ ਪੀੜ੍ਹੀ ਚੱਲਦੀ ਰਹਿ ਸਕਦੀ ਹੈ। ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਤੇ ਜੀਵਾਂ ਦੇ ਕਰਮ ਨੇ, ਜਿਹਾ ਬੀਜਾ ਸੋ ਲੂਣਾ ਕਰਮਾ ਸੰਦੜਾ ਖੇਤ, ਅਸੀਂ ਕੀ ਕਰ ਸਕਦੇ ਹਾਂ। ਦੂਜੇ ਨਾਲ ਦੇ ਸਿੰਘ ਅੰਮ੍ਰਿਤਧਾਰੀ ਨੇਮੀ ਪ੍ਰੇਮੀ ਸਨ, ਕਹਿੰਦੇ ਮਹਾਰਾਜ ਕਿਰਪਾ ਕਰੋ, ਤੁਸੀਂ ਅਰਦਾਸ ਕਰੋ, ਇਸ ਗਰੀਬ ਦਾ ਘਰ ਵਸਦਾ ਰਹਿ ਜਾਵੇ। ਮਹਾਂਪੁਰਖ ਦਇਆ ਵਿੱਚ ਆ ਗਏ ਤੇ ਕਹਿਣ ਲੱਗੇ, ਚਲੋ ਠੀਕ ਹੈ। ਅਰਦਾਸ ਕੀਤੀ ਤੇ ਅਰਦਾਸ ਵਿੱਚ ਮਹਾਂਪੁਰਖਾਂ ਨੇ ਇਹ ਬਚਨ ਆਖੇ, ਹੇ ਸਤਿਗੁਰੂ, ਜਿੰਨੇ ਵੀ ਜੀਵ ਨੇ ਆਪਣੇ ਕਰਮਾਂ ਅਨੁਸਾਰ ਫਲ ਭੋਗ ਰਹੇ ਹਨ, ਪਰ ਇਹ ਹੁਣ ਤੁਹਾਡੀ ਸ਼ਰਨ ਵਿੱਚ ਆਏ ਨੇ, ਕਿਰਪਾ ਕਰਨੀ, ਸ਼ਰਨ ਆਇਆਂ ਦੀ ਲਾਜ ਰੱਖਣੀ। ਇੰਨੇ ਬਚਨ ਕਹਿ ਕੇ ਮਹਾਂਪੁਰਖਾਂ ਨੇ ਅਰਦਾਸ ਸੰਪੂਰਨ ਕੀਤੀ। ਔਰ ਦੂਸਰੇ ਦਿਨ ਜੱਜ ਨੇ ਆਖਰੀ ਫੈਸਲਾ ਕਰਨਾ ਸੀ ਤੇ ਜਦੋਂ ਉਹ ਕਚਹਿਰੀ ਵਿੱਚ ਗਏ ਤਾਂ ਉਸ ਵੇਲੇ ਜੱਜ ਨੇ ਉਸ ਨੂੰ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ। ਇਹ ਹੈ ਮਹਾਂਪੁਰਖਾਂ ਦੀ ਮਹਾਨ ਸੰਗਤ ਦਾ ਫਲ। ਉਸ ਦਿਨ ਰਾਤ ਨੂੰ ਇਹ ਘਟਨਾ ਵਾਪਰੀ ਜਿਹਨੂੰ ਗੁਪਤ ਘਟਨਾ ਆਪਾਂ ਕਹਿ ਸਕਦੇ ਹਾਂ, ਜਿਹੜੇ ਪੂਰਨ ਮਹਾਂਪੁਰਖਾਂ ਦੇ ਨਾਲ ਹੀ ਵਰਤਦੀ ਹੈ। ਮਹਾਂਪੁਰਖ ਰਾਤ ਨੂੰ ਜਦੋਂ ਆਪਣੇ ਆਸਣ ਤੇ ਜਾ ਕੇ ਬਰਾਜੇ ਤਾਂ ਉਸ ਵੇਲੇ ਮਹਾਂਪੁਰਖਾਂ ਦੀ ਜੋ ਆਪਣੀ ਇਹੋ ਜਿਹੀ ਕੋਈ ਗੁਹਚ ਕਥਾ ਹੁੰਦੀ ਸੀ ਉਹ ਕਿਸੇ ਖਾਸ ਸਿੰਘ ਦੇ ਨਾਲ ਹੀ ਸਾਂਝੀ ਕਰਦੇ ਸਨ। ਮਹਾਂਪੁਰਖਾਂ ਦਾ ਗੜਵਈ ਸੀ ਭਾਈ ਕਰਤਾਰ ਸਿੰਘ। ਇੱਕ ਤਾਂ ਸੰਤ ਕਰਤਾਰ ਸਿੰਘ ਜੀ ਸਨ ਜੋ ਮਹਾਂਪੁਰਖਾਂ ਤੋਂ ਬਾਅਦ ਵਿੱਚ ਔਰ ਉਹ ਮਹਾਂਪੁਰਖਾਂ ਦੀ ਥਾਂ ਤੇ ਕਥਾ ਪ੍ਰਚਾਰ ਕਰਦੇ ਸਨ, ਪਰ ਇਹ ਹੋਰ ਗੁਰਮੁਖ ਸਨ। ਭਾਈ ਕਰਤਾਰ ਸਿੰਘ ਜੀ ਖਡਿਆਲ ਪਿੰਡ ਦੇ, ਥੋੜਾ ਸਮਾਂ ਹੋਇਆ ਪਿੱਛੇ ਉਹਨਾਂ ਨੇ ਸਰੀਰ ਛੱਡਿਆ। ਉਹ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਮੈਂ ਮਹਾਂਪੁਰਖਾਂ ਦੀ ਸੇਵਾ ਕਰਦਾ ਸੀ, ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਮਹਾਂਪੁਰਖ ਉਸ ਵੇਲੇ ਕਹਿਣ ਲੱਗੇ ਉਹ ਭਾਈ ਕਰਤਾਰ ਸਿੰਘ ਵੀ ਰਾਤ ਇੱਕ ਬੜੀ ਅਜੀਬ ਗੱਲ ਹੋਈ। ਮੈਂ ਕਿਹਾ ਮਹਾਂਪੁਰਖੋ ਦੱਸੋ ਕੀ ਅਜੀਬ ਗੱਲ ਹੋਈ। ਕਹਿੰਦੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨੇ ਦੇਵਤੇ ਸਾਡੇ ਕੋਲ ਆਏ, ਉਹ ਸਾਡੇ ਚਰਨਾਂ ਨੂੰ ਹੱਥ ਲਾਉਣਾ ਚਾਹੁੰਦੇ ਸਨ ਪਰ ਅਸੀਂ ਉਹਨਾਂ ਨੂੰ ਰੋਕਿਆ ਬਈ ਤੁਸੀਂ ਸਾਡੇ ਪੈਰਾਂ ਨੂੰ ਹੱਥ ਨਾ ਲਾਓ, ਪਰ ਉਹ ਕਹਿੰਦੇ ਨਹੀਂ ਅਸੀਂ ਤੁਹਾਡੇ ਪੈਰੀਂ ਹੱਥ ਲਾਉਣਾ। ਤੇ ਫਿਰ ਉਸ ਤੋਂ ਬਾਅਦ ਮਹਾਂਪੁਰਖ ਅਨਪੋਲ ਪੁਣੇ ਵਿੱਚ ਕਹਿਣ ਲੱਗੇ, ਕਹਿੰਦੇ ਪਤਾ ਨਹੀਂ ਉਹ ਕੀ ਲੈਣ ਵਾਸਤੇ ਆਏ ਸੀ ਸਾਡੇ ਪਾਸ। ਤੇ ਜਦੋਂ ਇੰਨੀ ਗੱਲ ਗੋਲ ਮੋਲ ਕੀਤੀ ਤੇ ਉਸ ਤੋਂ ਬਾਅਦ ਫਿਰ ਭਗਤ ਉਜਾਗਰ ਸਿੰਘ ਜੀ ਕਾਨੇ ਕਾਸ਼ੇ ਵਾਲੇ ਮਹਾਂਪੁਰਖਾਂ ਦੇ ਸੰਗੀ ਗੁਰਮੁਖ ਸਨ ਔਰ ਉਹਨਾਂ ਦੇ ਨਾਲ ਵੀ ਮਹਾਂਪੁਰਖਾਂ ਨੇ ਬਚਨ ਸਾਂਝਾ ਕੀਤਾ। ਤਾਂ ਉਸ ਵੇਲੇ ਭਗਤ ਉਜਾਗਰ ਸਿੰਘ ਜੀ ਚੰਗੇ ਨਾਮ ਅਭਿਆਸੀ ਇੱਕ ਗੁਰਮੁਖ ਪਿਆਰੇ ਸਨ, ਉਹਨਾਂ ਨੇ ਉਸ ਵੇਲੇ ਆਖਿਆ, ਕਹਿਣ ਲੱਗੇ ਮਹਾਂਪੁਰਖੋ ਬਈ ਤੁਸੀਂ ਜਿਹੜੀ ਕੱਲ ਅਰਦਾਸ ਕੀਤੀ ਸੀ ਕਿਸੇ ਗੁਰਮੁਖ ਵਿਅਕਤੀ ਦੀ, ਬਈ ਉਹ ਤੁਹਾਡੀ ਅਰਦਾਸ ਵਾਹਿਗੁਰੂ ਨੇ ਪ੍ਰਵਾਨ ਕਰ ਲਈ ਹੈ। ਇਹ ਜਿਹੜੇ ਦੇਵਤੇ ਸਨ ਵੀ ਇਹ ਤੁਹਾਡੇ ਇਸ ਲਈ ਦਰਸ਼ਨ ਕਰਨ ਵਾਸਤੇ ਆਏ ਬਈ ਉਹ ਇਹੋ ਜਿਹੇ ਕਿਹੜੇ ਮਹਾਂਪੁਰਖ ਨੇ ਜਿਨ੍ਹਾਂ ਦੀ ਅਰਦਾਸ ਪਰਮੇਸ਼ਰ ਦੇ ਘਰ ਸੁਣੀ ਗਈ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਸ ਲਈ ਉਹਨਾਂ ਦੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦਾ ਚਾਉ ਪੈਦਾ ਹੋਇਆ ਤੇ ਨਾਲ ਉਹਨਾਂ ਦੇਵਤਿਆਂ ਨੇ ਫਿਰ ਇਹ ਵੀ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਵੀ ਮਹਾਂਪੁਰਖੋ ਉਸ ਨੰਬਰਦਾਰ ਦੇ ਪੁੱਤਰ ਦਾ ਅੰਤ ਆ ਗਿਆ ਸੀ ਔਰ ਉਹਨੂੰ ਫਾਂਸੀ ਵਸ਼ ਲੱਗਣੀ ਸੀ, ਪਰ ਤੁਸਾਂ ਅਰਦਾਸ ਕਰ ਦਿੱਤੀ, ਤੁਹਾਡੀ ਕੀਤੀ ਅਰਦਾਸ ਨੂੰ ਵਾਹਿਗੁਰੂ ਮੋੜ ਨਹੀਂ ਸੀ ਸਕਦਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਇਸ ਲਈ ਉਸ ਵਾਹਿਗੁਰੂ ਨੇ ਤੁਹਾਡੀ ਸੁਣੀ ਹੈ ਤੇ ਉਸਦੀ ਜਾਨ ਬਚੀ ਹੈ, ਨਹੀਂ ਤੇ ਉਹਨੇ ਅਵਸ਼ ਅੱਜ ਫਾਂਸੀ ਤੇ ਲਟਕ ਜਾਣਾ ਸੀ। ਇਸ ਲਈ ਅਸੀਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਾਂ। ਇਹੋ ਜਿਹੇ ਵਿਰਲੇ ਮਹਾਂਪੁਰਖ ਹੁੰਦੇ ਨੇ ਤਾਕਾ ਸੰਗ ਬਾਦਸ਼ਾਹ ਸੁਰਦੇਵ, ਜਿਹੜੇ ਵੱਡੇ ਵੱਡੇ ਦੇਵਤੇ ਨੇ ਉਹ ਵੀ ਐਸੇ ਮਹਾਂਪੁਰਖਾਂ ਦੇ ਸੰਗ ਨੂੰ ਚਾਹੁੰਦੇ ਨੇ, ਉਹਨਾਂ ਦੇ ਦਰਸ਼ਨ ਕਰਨਾ ਲੋੜਦੇ ਨੇ। ਅਮੋਘ ਦਰਸ਼ਨ ਸਫਲ ਜਾਕੀ ਸੇਵ, ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਵੀ ਅਮੋਘ ਸਫਲ ਹੁੰਦੇ ਨੇ ਤੇ ਜਿਨ੍ਹਾਂ ਦੀ ਕੀਤੀ ਸੇਵਾ ਵੀ ਸਫਲ ਹੁੰਦੀ ਹੈ। ਕੋਈ ਵੀ ਇੱਛਾ ਰੱਖ ਕੇ ਪੂਰਨ ਮਹਾਂਪੁਰਖਾਂ ਦੀ ਕੋਈ ਸੇਵਾ ਕਰ ਲਵੇ ਉਹ ਉਹਨਾਂ ਦੀ ਇੱਛਾ ਪੂਰੀ ਹੋ ਜਾਂਦੀ ਹੈ। ਇੱਕ ਵਾਰੀ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਜੋ ਮੁਖੀ ਦਮਦਮੀ ਟਕਸਾਲ ਸਨ ਔਰ ਉਹਨਾਂ ਨੇ ਬਚਨ ਸੁਣਾਇਆ, ਉਹ ਕਹਿਣ ਲੱਗੇ ਵੀ ਇੱਕ ਵਾਰੀ ਸੁਪਨੇ ਦੇ ਵਿੱਚ ਮਹਾਂਪੁਰਖ ਸਾਡੇ ਕੋਲ ਆਏ ਤੇ ਆ ਕੇ ਕਹਿਣ ਲੱਗੇ, ਕਹਿੰਦੇ ਭਾਈ ਠਾਕੁਰ ਸਿੰਘ ਤੂੰ ਸਾਡੀ ਸੇਵਾ ਕੀਤੀ ਹੈ, ਤੂੰ ਮੰਗ ਜੋ ਮੰਗਣਾ। ਤੇ ਬਾਬਾ ਠਾਕੁਰ ਸਿੰਘ ਜੀ ਕਹਿਣ ਲੱਗੇ ਮੈਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਬਸ ਮੈਨੂੰ ਤੇ ਸੇਵਾ ਹੀ ਦਿਓ, ਮੈਂ ਤੇ ਸੇਵਾ ਹੀ ਕਰਨੀ ਚਾਹੁੰਦਾ ਹਾਂ। ਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਕਹਿੰਦੇ ਸੰਤ ਕਰਤਾਰ ਸੋਹਣੇ ਗੱਡੀਆਂ ਮੰਗੀਆਂ ਸਨ, ਅਸੀਂ ਉਹਨੂੰ ਗੱਡੀਆਂ ਮੋਟਰਾਂ ਬੱਸਾਂ ਦੇ ਦਿੱਤੀਆਂ, ਤੇ ਸੰਤ ਜਰਨੈਲ ਸਿੰਘ ਹੋਣਾ ਨੇ ਬੰਦੂਕਾਂ ਤੇ ਹੋਰ ਗੰਨਾ ਮੰਗੀਆਂ ਸੀ ਉਹ ਉਹਨਾਂ ਨੂੰ ਦੇ ਦਿੱਤੀਆਂ ਤੇ ਤੁਸੀਂ ਸੇਵਾ ਮੰਗੀ ਹੈ ਤੇ ਕਹਿਣ ਲੱਗੇ ਚੰਗਾ ਇੱਥੇ ਹੁਣ ਹਸਪਤਾਲ ਬਣਾਓ ਤੇ ਅਕੈਡਮੀ ਬਣਾਓ ਤੇ ਬਾਬਾ ਜੀ ਨੇ ਫਿਰ ਉਹ ਮਹਾਂਪੁਰਖਾਂ ਦੀ ਯਾਦ ਵਿੱਚ ਹਸਪਤਾਲ ਬਣਾਇਆ ਤੇ ਅਕੈਡਮੀ ਜੋ ਮਹਾਂਪੁਰਖਾਂ ਦੀ ਯਾਦ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਚੱਲ ਰਹੀ ਹੈ ਇਹ ਉਹਨਾਂ ਬਾਬਾ ਜੀ ਦੀ ਸੇਵਾ ਇਉਂ ਕਹਿਣ ਤੋਂ ਪਾਵੇ ਅਮੋਘ ਦਰਸ਼ਨ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਸਫਲ ਹੁੰਦੇ ਨੇ ਤੇ ਜਿਨ੍ਹਾਂ ਦੀ ਸੇਵਾ ਕੀਤੀ ਵੀ ਸਫਲ ਹੁੰਦੀ ਹੈ।
ਕਰ ਜੋੜ ਨਾਨਕ ਕਰੇ ਅਰਦਾਸ, ਮੋਏ ਸੰਤੈ ਟਹਿਲ ਦੀਜੈ ਗੁਣ ਤਾਸ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੈਂ ਤੇ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਤੇ ਨਾਲ ਇਹ ਬੇਨਤੀ ਕਰਦਾ ਹਾਂ, ਮੋਏ ਸੰਤਾ ਟਹਿਲ ਦੀਜਾ ਗੁਣਤਾਸ, ਇਹ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ, ਐਸੇ ਮਹਾਂਪੁਰਖਾਂ ਦੀ ਟਹਿਲ, ਐਸੇ ਮਹਾਂਪੁਰਖਾਂ ਦੀ ਸੇਵਾ ਕਰਨ ਦੀ ਮੈਨੂੰ ਵੀ ਦਾਤ ਬਖਸ਼ੋ।
ਆਸਾ ਮਹੱਲਾ ਪੰਜਵਾਂ, ਸਗਲ ਸੂਖ ਜਬ ਏਕੈ ਨਾਮ, ਸਗਲ ਧਰਮ ਹਰ ਕੇ ਗੁਣ ਗਾਮ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਅਗਲੇ ਸ਼ਬਦ ਵਿੱਚ ਜਿਹੜੇ ਮਹਾਂਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਹੀ ਅਵਸਥਾ ਦੂਸਰੇ ਢੰਗ ਦੇ ਨਾਲ ਬਿਆਨ ਕਰਨ ਲੱਗੇ ਹਨ। ਗੁਰਪ੍ਰਸਾਦ ਓਏ ਆਨੰਦ ਪਾਵੈ, ਜੇ ਸਿਮਰਤ ਮਨ ਹੋਏ ਪ੍ਰਗਾਸਾ, ਤਾਂ ਕਿ ਗਤਮਿਤ ਕਹਿਣ ਨਾ ਜਾਵੇ। ਰਹਾਉ ਹਜ਼ੂਰ ਫਰਮਾਉਂਦੇ ਨੇ ਗੁਰਪ੍ਰਸਾਦ, ਬਈ ਗੁਰੂ ਦੀ ਕਿਰਪਾ ਨਾਲ ਉਹ ਮਹਾਂਪੁਰਖ ਆਨੰਦ ਪ੍ਰਾਪਤ ਕਰ ਲੈਂਦਾ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਮਨ ਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ ਤੇ ਫਿਰ ਉਸ ਮਹਾਂਪੁਰਖ ਦੀ ਰਹਿਣੀ ਬਹਿਣੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਤਾਂ ਕਿ ਗਤਮਿਤ ਕਹਿਣ ਨਾ ਜਾਵੇ। ਉਹਦੀ ਜਿਹੜੀ ਗਤ ਦਾ ਜਿਹੜੀ ਉਹਦੀ ਅੰਤਰ ਆਤਮਕ ਅਵਸਥਾ ਹੈ ਤੇ ਜਿਹੜੀ ਮਿਤ ਜੀਵਨ ਦੀ ਬਾਹਰਲੀ ਮਰਯਾਦਾ ਹੈ, ਆਤਮਕ ਜੀਵਨ ਦੀ ਗਤੀ ਤੇ ਬਾਹਰਲੀ ਜਿਹੜੀ ਰਹਿਤ ਮਰਯਾਦਾ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਐਸੀ ਉਹਨਾਂ ਮਹਾਂਪੁਰਖਾਂ ਤੇ ਸਤਿਗੁਰੂ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਲੋ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ,
ਸਗਲ ਸੂਖ ਜਬ ਏਕੈ ਨਾਮ, ਸਗਲ ਧਰਮ ਹਰ ਕੇ ਗੁਣ ਗਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਸਿਰਫ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਨਾਮ ਜਪਦੇ ਨੇ। ਸਗਲ ਸੂਖ ਜਪ ਏਕੈ ਨਾਮ, ਇੱਕ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਕਿਉਂਕਿ ਨਾਮ ਇੱਕ ਇਹੋ ਜਿਹੀ ਵਸਤੂ ਹੈ ਇਹਦੇ ਵਿੱਚ ਸਾਰੇ ਹੀ ਸੁੱਖ ਨੇ, ਹਾਲਤ ਸੁੱਖ, ਪਾਲਤ ਸੁੱਖ, ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਹਜ਼ੂਰ ਕਹਿੰਦੇ ਨੇ ਸਗਲ ਸੁਖ ਜਪ ਏਕੈ ਨਾਮ, ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਇੱਕ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਸਾਰੇ ਸੁੱਖ ਪ੍ਰਾਪਤ ਕਰ ਲੈਂਦੇ ਨੇ। ਸਰਵ ਧਰਮ ਹਰ ਕੇ ਗੁਣਗਾਮ, ਤੇ ਵਾਹਿਗੁਰੂ ਦੇ ਗੁਣ ਗਾ ਕੇ ਉਸ ਵਾਹਿਗੁਰੂ ਦੀ ਕੀਰਤਨ ਭਗਤੀ ਨਾਲ ਜੁੜ ਕੇ ਉਹ ਸਾਰੇ ਧਰਮ ਵੀ ਪ੍ਰਾਪਤ ਕਰ ਲੈਂਦੇ ਹਨ।
ਮਹਾ ਪਵਿੱਤਰ ਸਾਧਕਾ ਸੰਗ, ਜਿਸ ਭੇਟਦ ਲਾਗੈ ਪ੍ਰਭ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਵੀ ਐਸੇ ਮਹਾਂਪੁਰਖ ਦਾ ਸੰਗ ਵੀ ਬੜਾ ਪਵਿੱਤਰ ਹੁੰਦਾ ਹੈ, ਕਿਉਂਕਿ ਮਹਾਂਪੁਰਖਾਂ ਦੀ ਸੰਗਤ ਇੱਕ ਜੰਗਮ ਤੀਰਥ ਹੈ। ਜਿਹੜਾ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰੇ ਤੇ ਉਹਦੀ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ। ਜਿਸ ਭੇਟਤ ਲੱਗੈ ਪ੍ਰਭ ਰੰਗ, ਜਿਸ ਮਹਾਂਪੁਰਖ ਨੂੰ ਮਿਲ ਕੇ ਭਾਈ ਵਾਹਿਗੁਰੂ ਦਾ ਰੰਗ ਲੱਗਦਾ ਹੈ, ਕਿਉਂਕਿ ਇਹ ਵੀ ਇੱਕ ਨਿਯਮ ਹੈ, ਜੈਸੀ ਸੰਗਤ ਤੈਸੀ ਰੰਗਤ। ਜੇ ਮਹਾਂਪੁਰਖਾਂ ਦੇ ਪਿਆਰੇ ਮਹਾਂਪੁਰਖਾਂ ਦੀ ਆਪਾਂ ਸੰਗਤ ਕਰਦੇ ਹਾਂ ਤੇ ਫਿਰ ਉਹ ਜਿਹਾ ਰੰਗ ਸਾਡੇ ਜੀਵਨ ਨੂੰ ਵੀ ਚੜ ਜਾਂਦਾ ਹੈ।
ਗੁਰਪ੍ਰਸਾਦ ਹੋਏ ਆਨੰਦ ਪਾਵੈ, ਜਿਸ ਸਿਮਰਤ ਮਨ ਹੋਏ ਪ੍ਰਗਾਸਾ, ਤਾਂ ਕਿ ਗਤਮਿਤ ਕਹਿਣ ਨਾ ਜਾਵੇ। ਰਹਾਉ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਮਹਾਂਪੁਰਖ ਗੁਰੂ ਦੀ ਕਿਰਪਾ ਦਾ ਸਦਕਾ ਮਹਾਨ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਸ ਸਿਮਰਤ ਦਰਗਹਿ ਮੁਖ, ਜਿਸ ਸਿਮਰਤ ਮਨ ਹੋਏ ਪ੍ਰਗਾਸਾ, ਜਿਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਮਨ ਦੇ ਵਿੱਚ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ, ਵੀ ਉਸ ਮਹਾਂਪੁਰਖ ਦੀ, ਉਸ ਬ੍ਰਹਮ ਗਿਆਨੀ ਦੀ ਜਿਹੜੀ ਗਤ, ਜਿਹੜੀ ਆਤਮਕ ਅਵਸਥਾ ਹੈ ਤੇ ਜਿਹੜੀ ਉਹਦੀ ਜੀਵਨ ਦੀ ਮਿਤ ਮਰਯਾਦਾ, ਉਹ ਕਹੀ ਨਹੀਂ ਜਾ ਸਕਦੀ।
ਵਰਤਨੇ ਮਜਨ ਤਿਸ ਪੂਜਾ, ਵੇਦ ਪੁਰਾਣ ਤਿਨ ਸਿਮਰਤ ਸੁਣੀ ਜਾ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਉਸ ਗੁਰਮੁਖ ਪਿਆਰੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਟੇਕ ਲਈ ਹੈ। ਇਹ ਜਿਹੜੀ ਪੌੜੀ ਹੈ ਨਾ, ਵਰਤ ਨੇ ਮੱਜਣ ਤਿਸ ਪੂਜਾ, ਵੇਦ ਪੁਰਾਣ ਤਿਨ ਸਿਮਰਤ ਸੁਨੀਜਾ, ਮਹਾਂਪੁਨੀਤ ਜਾ ਕੇ ਨਿਰਮਲ ਥਾਨ, ਸਾਧ ਸੰਗਤ ਜਾ ਕੇ ਹਰ ਹਰ ਨਾਮ। ਵੀ ਇਹ ਜਿਹੜੀ ਚੌਥੀ ਪੰਕਤੀ ਹੈ, ਇਹਦੇ ਵਿੱਚ ਸਾਰਾ ਸਿਧਾਂਤ ਲੁਕਿਆ ਹੋਇਆ ਹੈ। ਸਾਧ ਸੰਗਤ ਜਾ ਕੇ ਹਰ ਹਰ ਨਾਮ, ਵੀ ਸਾਧ ਸੰਗਤ ਦੁਆਰਾ ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ ਨਾ, ਅਤੇ ਫਿਰ ਵਰਤ ਨੇ ਮੱਜਣ ਤਿਸ ਪੂਜਾ, ਉਹਨੇ ਸਾਰੇ ਵਰਤ ਵੀ ਰੱਖ ਲਏ, ਨਿਜੋਂ ਵੀ ਧਾਰਨ ਕਰ ਲਏ, ਸਾਰੇ ਤੀਰਥਾਂ ਅਤੇ ਮੱਜਣਪੁਰ ਵੀ ਇਸ਼ਨਾਨ ਵੀ ਕਰ ਲਏ, ਅਤੇ ਸਭ ਤਰ੍ਹਾਂ ਦੀ ਉਸਨੇ ਪੂਜਾ ਵੀ ਕਰ ਲਈ। ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ, ਉਹਨੂੰ ਕੁਛ ਹੋਰ ਕਰਨ ਦੀ ਲੋੜ ਹੀ ਨਹੀਂ ਰਹਿੰਦੀ। ਵੇਦ ਪੁਰਾਣ ਤਿੰਨ ਸਿਮਰਤ ਸੁਨੀਜਾ, ਵੀ ਜਿਹੜੇ ਧਰਮ ਗ੍ਰੰਥ ਨੇ, ਵੇਦ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ, ਇਹ ਵੀ ਉਸਨੇ ਮਾਨੋ ਸੁਣ ਲਈਆਂ। ਭਾਵ ਧਰਮ ਗ੍ਰੰਥਾਂ ਦੇ ਪੜ੍ਹਨ ਦਾ, ਸੁਣਨ ਦਾ ਫਲ ਵੀ ਸਾਰਾ ਉਸਨੂੰ ਪ੍ਰਾਪਤ ਹੋ ਗਿਆ। ਮਹਾਂਪੁਨੀਤ ਜਾ ਕਾ ਨਿਰਮਲ ਥਾਨ, ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਪਿਆਰਾ ਮਹਾਂਪੁਨੀਤ ਪਵਿੱਤਰ ਹੋ ਗਿਆ। ਕਿਉਂ? ਜਾ ਕਾ ਨਿਰਮਲ ਥਾਨ, ਜਿਸਦਾ ਹਿਰਦਾ ਰੂਪੀ ਅਸਥਾਨ ਮਹਾਂਪੁਨੀਤ ਹੋ ਗਿਆ। ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ ਹੈ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਵੀ ਜਿਸ ਗੁਰਮੁਖ ਪਿਆਰੇ ਦਾ ਵੀ ਹਿਰਦਾ ਰੂਪੀ ਅਸਥਾਨ ਵੀ ਬਹੁਤ ਪਵਿੱਤਰ ਹੋ ਗਿਆ ਹੈ, ਬਹੁਤ ਨਿਰਮਲ ਹੋ ਗਿਆ ਹੈ, ਵੀ ਉਸਨੇ ਮਾਨੋ ਸਾਰੇ ਵਰਤ ਨੇ ਸਾਰੇ ਹੀ ਸਾਧਨ ਕਰ ਲਏ ਹਨ।
ਪ੍ਰਗਟਿਓ ਸੋ ਜਨ ਸਗਲੇ ਭਵਨ ਪਤਤ ਪੁਨੀ ਤਾਕੀ ਭਗ ਰੇਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪ੍ਰਗਟਿਓ ਸੋ ਜਨ ਸਗਲੇ ਭਵਨ, ਉਹ ਜਨ ਗੁਰਮੁਖ ਪਿਆਰਾ, ਉਹ ਸੰਤ ਭਗਤ ਮਹਾਂਪੁਰਖ ਸਾਰੇ ਭਵਨਾਂ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ, ਸਾਰੇ ਤਬਕਾਂ ਵਿੱਚ ਪ੍ਰਗਟ ਹੋ ਗਿਆ। ਭਗਤ ਭਗਤ ਸੁਣੀਆਂ ਤਿਹੋ ਲੋਏ, ਪਤਤ ਪੁਨੀ ਤਾਕੀ ਭਗ ਰੇਨ, ਵੀ ਉਸ ਮਹਾਂਪੁਰਖ ਦੇ ਚਰਨਾਂ ਦੀ ਧੂੜ ਨੂੰ ਪਰਸ ਕੇ ਤੇ ਵੱਡੇ ਵੱਡੇ ਪਾਪੀ ਵੀ ਪਵਿੱਤਰ ਹੋ ਗਏ।
ਜਾਕੋ ਭੇਟਿਓ ਹਰ ਹਰ ਰਾਏ ਤਾਕੀ ਗਤਮਿਤ ਕਥਨ ਨਾ ਜਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਿਲਿਆ ਹੈ, ਤਾਕੀ ਗਤਮਿਤ ਕਹੀ ਨਾ ਜਾਏ, ਵੀ ਉਹਦੀ ਜਿਹੜੀ ਅੰਤਰ ਆਤਮਾ ਦੀ ਅਵਸਥਾ ਹੈ ਤੇ ਬਾਹਰੋਂ ਜਿਹੜੀ ਉਹਦੀ ਸਿੱਖੀ ਦੀ ਰਹਿਤ ਮਰਜ਼ਾਦਾ ਇੰਨੀ ਪਰਪੱਕ ਹੁੰਦੀ ਹੈ, ਉਹਦੇ ਬਾਰੇ ਕੁਛ ਕਥਾ ਨਹੀਂ ਕੀਤਾ ਜਾ ਸਕਦਾ।
ਆਠ ਪੈਰ ਕਰ ਜੋੜ ਤੇ ਆਵੋ, ਹੁਣ ਸਾਦਾ ਕਾ ਦਰਸ਼ਨ ਪਾਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਅੱਠੇ ਪੈਰ ਹੱਥ ਜੋੜ ਕੇ ਤੈਨੂੰ ਧਿਆ ਰਿਹਾ ਹਾਂ, ਤੇ ਨਾਲ ਇਹ ਅਰਦਾਸ ਬੇਨਤੀ ਕਰਦਾ ਤੇਰੇ ਚਰਨਾਂ ਦੇ ਵਿੱਚ, ਹੁਣ ਸਾਦਾ ਕਾ ਦਰਸ਼ਨ ਪਾਵੋ, ਜਿਹੜੇ ਐਸੇ ਮਹਾਂਪੁਰਖ ਨੇ ਵੀ ਉਹਨਾਂ ਦੇ ਮੈਨੂੰ ਦਰਸ਼ਨ ਪ੍ਰਾਪਤ ਹੋ ਜਾਣ, ਇਹ ਤੁਹਾਡੀ ਕਿਰਪਾ ਹੋਵੇ, ਤੁਹਾਡੀ ਅਸੀਸ ਨਾਲ ਹੀ ਐਸੇ ਪੂਰਨ ਮਹਾਂਪੁਰਖਾਂ ਦੇ ਦਰਸ਼ਨ ਮਿਲ ਸਕਦੇ ਹਨ।
ਮੋਹੇ ਗਰੀਬ ਕੋ ਲਿਓ ਰਲਾਏ, ਨਾਨਕ ਆਏ ਪਏ ਸਰਣਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਬਈ ਮੈਂ ਗਰੀਬ ਹਾਂ, ਮੈਂ ਆ ਕੇ ਤੁਹਾਡੀ ਸ਼ਰਨ ਵਿੱਚ ਪੈ ਗਿਆ ਹਾਂ, ਅਸੀਂ ਗਰੀਬ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ, ਤੇ ਕਿਰਪਾ ਕਰੋ ਸਾਨੂੰ ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ, ਉਹਨਾਂ ਦੇ ਜਥੇ ਵਿੱਚ, ਉਹਨਾਂ ਦੀ ਜਮਾਤ ਵਿੱਚ ਸਾਨੂੰ ਰਲਾ ਲਵੋ।
ਆਸਾ ਮਹੱਲਾ ਪੰਜਵਾਂ, ਆਠ ਪੈਰ ਉਦਕ ਇਸ਼ਨਾਨੀ, ਸਦ ਹੀ ਭੋਗ ਲਗਾਏ ਸੋ ਗਿਆਨੀ।
ਲਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਜੋ ਅਗਲਾ ਸ਼ਬਦ ਆ ਰਿਹਾ ਹੈ, ਇਹਦੀ ਉਥਾਨਕਾ ਸੰਪਰਦਾਇ ਵਿੱਚ ਮਹਾਂਪੁਰਖੇ ਦੱਸਦੇ ਹਨ, ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਵਾਈ ਅਤੇ ਉਸਦੇ ਨਾਲ ਹੀ ਸ਼੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ ਕੀਤੀ, ਅਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਪੰਡਿਤ ਉਹ ਪ੍ਰਕਰਮਾ ਦੇ ਵਿੱਚ ਆ ਕੇ ਬੈਠ ਗਿਆ, ਔਰ ਉਸਨੇ ਇੱਕ ਸਾਲ ਗ੍ਰਾਮ ਕਾਲੇ ਜਿਹੇ ਰੰਗ ਦਾ ਇੱਕ ਪੱਥਰ ਹੁੰਦਾ ਹੈ, ਚਿੱਟੀ ਧਾਰੀ ਵਾਲਾ, ਦਸ ਦਿਨ ਉਹ ਗੰਡਕਾ ਨਦੀ ਵਿੱਚੋਂ ਪ੍ਰਾਪਤ ਹੁੰਦਾ ਹੈ, ਵੀ ਉਹਨੂੰ ਉਹ ਸਾਲ ਗ੍ਰਾਮ ਕਹਿੰਦੇ ਨੇ, ਦਸ ਦਿਨ ਇੱਕ ਸਾਲ ਗ੍ਰਾਮ ਕਿਸੇ ਪਿੰਡ ਦਾ ਵੀ ਨਾਮ ਹੈ, ਉਹ ਪੱਥਰ ਉੱਥੋਂ ਨਿਕਲਦੇ ਨੇ, ਇਸ ਲਈ ਉਸ ਪਿੰਡ ਦਾ ਨਾਮ ਵੀ ਸਾਲ ਗ੍ਰਾਮ ਪਿਆ ਹੋਇਆ, ਅਤੇ ਉਹ ਗੰਡਕਾ ਨਦੀ ਵਿੱਚੋਂ ਜਿਹੜਾ ਪੱਥਰ ਨਿਕਲਦਾ ਕਾਲੇ ਰੰਗ ਦਾ ਅਤੇ ਚਿੱਟੀ ਧਾਰੀ ਵਾਲਾ, ਅਤੇ ਉਹਨੂੰ ਉਹ ਸਾਲ ਗ੍ਰਾਮ ਕਹਿੰਦੇ ਨੇ, ਅਤੇ ਉਹ ਹੁਣ ਸਾਲ ਗ੍ਰਾਮ ਮੂਹਰੇ ਰੱਖ ਕੇ ਉਹਦੀ ਪੂਜਾ ਕਰ ਰਿਹਾ ਸੀ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਗਏ, ਔਰ ਉੱਥੇ ਕੁਛ ਸਮਾਂ ਬੈਠ ਕੇ ਕੀਰਤਨ ਸੁਣਿਆ, ਜਦੋਂ ਵਾਪਸ ਮੁੜ ਕੇ ਸਤਿਗੁਰੂ ਮਹਾਰਾਜ ਦਰਸ਼ਨ ਡਿਉਡੀ ਤੋਂ ਬਾਹਰ ਆਏ, ਸਰੋਵਰ ਦੀ ਪਰਿਕਰਮਾ ਕਰ ਰਹੇ ਸਨ। ਇਹ ਪੰਡਤ ਉੱਥੇ ਮੂਹਰੇ ਆਪਣਾ ਸਾਲਗ੍ਰਾਮ ਰੱਖ ਕੇ ਬੈਠਾ ਸੀ। ਇਹਦਾ ਮਤਲਬ ਇਹ ਸੀ ਵੀ ਗੁਰੂ ਮਹਾਰਾਜ ਇਹਨੂੰ ਵੀ ਆ ਕੇ ਮੱਥਾ ਟੇਕਣ ਤੇ ਮੈਨੂੰ ਦਰਸ਼ਨਾਂ ਦੇ ਕੇ ਜਾਣ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਚਾਪ ਆਪਣੀ ਮੌਜ ਵਿੱਚ ਅੱਗੇ ਲੰਘ ਗਏ। ਤੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਨੇ ਫਿਰ ਦੂਜੀ ਜਦੋਂ ਪਰਿਕਰਮਾ ਸ਼ੁਰੂ ਕੀਤੀ ਤੇ ਫਿਰ ਇਹ ਪੰਡਤ ਅੱਗੇ ਆ ਕੇ ਖੜਾ ਹੋ ਗਿਆ। ਕਹਿਣ ਲੱਗਾ, ਕਹਿੰਦਾ ਹੱਦ ਹੋ ਗਈ ਬਈ, ਤੁਸੀਂ ਮੇਰਾ ਤੇ ਨਹੀਂ ਸੀ ਸਤਿਕਾਰ ਕਰਨਾ, ਮੈਂ ਬ੍ਰਾਹਮਣ ਸੀ ਤੇ ਤੁਸੀਂ ਸਾਲਗ੍ਰਾਮ ਦਾ ਵੀ, ਠਾਕੁਰ ਭਗਵਾਨ ਜੀ ਦਾ ਵੀ ਕੋਈ ਸਤਿਕਾਰ ਨਹੀਂ ਕੀਤਾ, ਤੁਸੀਂ ਉਹਨੂੰ ਵੀ ਮੱਥਾ ਨਹੀਂ ਟੇਕਿਆ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਕਿਹੜਾ ਤੇਰਾ ਸਾਲਗ੍ਰਾਮ ਹੈ? ਉਹ ਜਿਹੜਾ ਕਾਲੇ ਜੇ ਰੰਗ ਦਾ ਪੱਥਰ ਸੀ, ਚਿੱਟੀ ਧਾਰੀ ਵਾਲਾ, ਕਹਿੰਦਾ ਆਹ ਮੇਰਾ ਸਾਲਗ੍ਰਾਮ ਹੈ। ਤੇ ਗੁਰੂ ਮਹਾਰਾਜ ਕਹਿੰਦੇ, ਅਸੀਂ ਨੀ ਇਹੋ ਜਿਹੇ ਸਾਲਗ੍ਰਾਮ ਨੂੰ ਮੰਨਦੇ, ਸਾਡਾ ਸਾਲਗ੍ਰਾਮ ਤੇ ਅਕਾਲ ਪੁਰਖ ਹੈ। ਸਾਲਗ੍ਰਾਮ ਹਮਾਰਾ ਸੇਵਾ ਪੂਜਾ ਅਰਚਾ ਬੰਧਨ ਦੇਵਾ। ਰਹਾਉ ਹਜ਼ੂਰ ਕਹਿੰਦੇ ਨੇ, ਜੋ ਸਾਲਗ੍ਰਾਮ ਸਮੂਹ ਸੰਸਾਰ ਨੂੰ ਸਾਲ ਸ੍ਰਿਸ਼ਟਾਈ ਦੇਣ ਵਾਲਾ ਜੋ ਅਕਾਲ ਪੁਰਖ ਹੈ ਮੇਰਾ ਸੁੰਦਰ ਸਵਾਮੀ ਜੀ, ਹੁਣ ਚਰਨ ਕਮਲ ਪਾਕਸ਼ਾਰਾ, ਅਸੀਂ ਤੇ ਉਹਦੀ ਸੇਵਾ ਕਰਦੇ ਹਾਂ। ਸਾਲਗ੍ਰਾਮ ਹਮਾਰਾ ਸੇਵਾ ਸਾਡੇ ਗੁਰੂ ਘਰ ਦੇ ਵਿੱਚ ਤਾਂ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਹੈ। ਪੂਜਾ ਅਰਚਾ ਬੰਧਨ ਦੇਵਾ, ਉਸ ਦੇਵਾ ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ ਦੀ ਹੀ ਪੂਜਾ ਹੈ ਗੁਰੂ ਘਰ ਦੇ ਵਿੱਚ। ਉਹਨੂੰ ਹੀ ਅਸੀਂ ਅਰਚਾ ਚੰਦਨ ਆਦਿਕ ਛਿੜਕਦੇ ਹਾਂ, ਉਹਦੇ ਚਰਨਾਂ ਵਿੱਚ ਹੀ ਬੰਧਨ ਅਸੀਂ ਡੰਡੌਤ ਕਰਦੇ ਹਾਂ। ਹੋਰ ਕਿਸੇ ਪੱਥਰ ਦੇ ਅੱਗੇ, ਕਿਸੇ ਸ਼ਿਵਲਿੰਗ ਅੱਗੇ, ਕਿਸੇ ਮੂਰਤੀ ਅੱਗੇ ਨਾ ਅਸੀਂ ਕਦੇ ਮੱਥਾ ਟੇਕ ਸਕਦੇ ਹਾਂ, ਨਾ ਉਹਦੀ ਪੂਜਾ ਕਰ ਸਕਦੇ ਹਾਂ, ਨਾ ਕੋਈ ਹੋਰ ਧੂਪ ਦੀਪ ਚੰਦਨ ਆਦਿਕ ਉਸ ਨੂੰ ਚੜਾ ਸਕਦੇ ਹਾਂ। ਗੁਰਮਤਿ ਦਾ ਸਿਧਾਂਤ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਤੇ ਉਪਾਸ਼ਨਾ ਦਾ ਹੈ। ਲਾਉਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਅਸਲੀ ਅਕਾਲ ਪੁਰਖ ਵਾਹਿਗੁਰੂ ਸਾਲਗ੍ਰਾਮ ਹੈ, ਅਸਲੀ ਭਗਵਾਨ ਹੈ, ਉਹਦੀ ਮਹਿਮਾ ਉਚਾਰਨ ਕਰਦੇ ਹਨ।